बाबा बोलना क्या कर रही है मिले संत मस्त कर रही है बाबा बोलना क्या कहिए बाबा बोलना क्या कहिए जैसे राम सुनी न हर गुन गावे पातन ही असमान गिरावे गुरु ग्रंथ साहिब जी महाराज दा उपदेश भगत कबीर साहिब जी दा उच्चारण कीता शब्द बाबा बोलना क्या कही की बोलना ऐसा बोलना जेड़ी बोली उस परमात्मा दे नाल जोड़े कला इंसान नहीं बोलता ए वगदी हुई हवा भी बोलती है डिगदे हुए पानी दे चरने भी बोलते हैं पशु पंछी भी बोलते हैं पानी विच रहन वाले जीव जंतु भी बोलते हैं हवा चलती है वो भी बोलती है दरख्तां दे पत्ते भी बोलते हैं हर चीज बोलती है इंसान भी बोलता है वगदे हुए खूह भी बोलते हैं हर हट पी तू तू करे बोले पली बाण गुरु ग्रंथ साहिब जी महाराज का पावन उपदेश बोलो जरूर पर ऐसा बोल के जेड़ा बोल उस परमात्मा दे नाल जोड़े एक बोली है जिस बोली नु सुन के कई इंसान दा मन सुखी होंदा है ते कईयां दा बोल एडा भैड़ा होंदा है कि सुन के बंदे दा तन मन सड़ जांदा इसे वास्ते सियाने कहंदे ने कि इंसान दा बोल तख्त भी दवांदा है ते इंसान दा बोल तख्ता भी पाव इंसान दा बोल इंसान नू राजा भी बना सकता है और इंसान दा बोल ही इंसान नू फांसी ते भी चढ़ा सकता है तुलसीदास ने भी कहा ऐसी बोली बोलिए मन का आपा खोए ऐसा बोल बोलो कि ਤੁਹਾਡਾ ਮਨ ਵੀ ਸੀਤਲ ਹੋਵੇ ਤੇ ਸੁਣਨ ਵਾਲੇ ਦਾ ਮਨ ਵੀ ਖੁਸ਼ ਹੋਵੇ ਪਰ ਬੋਲਣਾ ਵੀ ਕਈ ਤਰ੍ਹਾਂ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ ਕਬੀਰ ਸਾਹਿਬ ਦਾ ਸ਼ਬਦ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਇਹੋ ਜਿਹੇ ਲੋਕੀ ਵੀ ਹੈ ਨੇ ਕਰਨਾ ਕੁਝ ਨਹੀਂ ਕਿਸੇ ਦਾ ਸਵਾਰਨਾ ਵੀ ਕੁਝ ਨਹੀਂ ਪਰ ਗੱਲਾਂ ਦੇ ਨਾਲ ਹੀ ਆਕਾਸ਼ ਨੂੰ ਧਰਤੀ 'ਤੇ ਲੈ ਆਉਣਾ ਭਾਵ ਗੱਲਾਂ ਦੇ ਨਾਲ ਹੀ ਘਰ ਪੂਰਾ ਕਰ ਦੇਣਾ ਪਰ ਸਵਾਰਨਾ ਕਿਸੇ ਦਾ ਕੁਝ ਵੀ ਨਹੀਂ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ। ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਕਬੀਰ ਸਾਹਿਬ ਕਹਿੰਦੇ ਨੇ, ਜਿਹੜੇ ਲੋਕ ਗੱਲਾਂ ਨਾਲ ਹੀ ਘਰ ਪੂਰਾ ਕਰਦੇ ਨੇ, ਨਾ ਹਰੀ ਦਾ ਜਸ ਕਰਦੇ ਨੇ, ਨਾ ਸੁਣਦੇ ਨੇ, ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ। ਤੇ ਬੋਲਣਾ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬਾਬਾ ਬੋਲੀਏ ਪਤ ਹੋਏ। ਪਤ ਕਹਿੰਦੇ ਨੇ ਇੱਜ਼ਤ ਨੂੰ। ਇਹੋ ਜਿਹੀ ਬੋਲੀ ਬੋਲੋ ਕਿ ਤੁਹਾਡੀ ਬੋਲੀ ਤੁਹਾਨੂੰ ਇੱਜ਼ਤ ਦਵਾਵੇ, ਤੁਹਾਨੂੰ ਮਾਨ ਦਵਾਵੇ। ਬਾਬਾ ਬੋਲੀਏ ਪਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਬੈਰੋ। ਜਿਤ ਬੋਲੀਏ ਪਤ ਪਾਈਏ, ਸੋ ਬੋਲਿਆ ਪਰਵਾਣ। ਜਿਤ ਬੋਲੀਏ ਪਤ ਪਾਈਏ, ਜਿਹੜੀ ਬੋਲੀ ਬੋਲਣ ਦੇ ਨਾਲ ਤੁਹਾਨੂੰ ਇੱਜ਼ਤ ਮਿਲੇ, ਐਸੀ ਬੋਲੀ ਬੋਲੋ। ਚੰਗਾ ਬੋਲ ਆਮ ਇਨਸਾਨ ਨੂੰ ਚੰਗਾ ਲੱਗਦਾ ਹੈ, ਉੱਥੇ ਚੰਗਾ ਬੋਲ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ। ਜਿਤ ਬੋਲੀਏ ਪਤ ਪਾਈਏ, ਸੋ ਬੋਲਿਆ ਪਰਵਾਣ। ਫਿੱਕਾ ਬੋਲ ਵੇ ਗੁਚਨਾ, ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ ਵੇ ਗੁਚਨਾ, ਫਿੱਕੀ ਬੋਲੀ ਖਰਵੀ ਬੋਲੀ ਇਨਸਾਨ ਨੂੰ ਮੂਰਖ ਬਣਾਉਂਦੀ ਏ, ਔਰ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ ਉਸ ਇਨਸਾਨ ਦੀ ਜਿਹੜਾ ਫਿੱਕਾ ਬੋਲਦਾ ਹੈ, ਖਰਵਾ ਬੋਲਦਾ ਹੈ। ਫਿੱਕਾ ਬੋਲ ਵੀ ਗੁਚਣਾ, ਸੁਣ ਮੂਰਖ ਮਨ ਆ ਜਾਣ। ਬਾਬਾ ਫਰੀਦ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਹਨ। ਬਾਬਾ ਫਰੀਦ ਕੀ ਕਹਿੰਦੇ ਨੇ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬਾਬਾ ਫਰੀਦ ਕਹਿੰਦੇ ਹਨ, ਬੋਲਣਾ ਹੈ ਸੱਚ ਬੋਲੋ, ਸੱਚ ਬੋਲਣਾ ਹੀ ਧਰਮ ਹੈ। ਜਿਹੜਾ ਬੰਦਾ ਸੱਚ ਨਹੀਂ ਬੋਲਦਾ, ਉਹ ਬੰਦਾ ਸੁੱਚਾ ਔਰ ਸੱਚਾ ਕਦੀ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖਦੇ ਹਾਂ ਔਰ ਕਹਿ ਵੀ ਦਿੰਦੇ ਐਸੇ ਬੰਦਿਆਂ ਨੂੰ, ਤੂੰ ਦਿਖਦਾ ਤੇ ਚੰਗਾ ਹੈ ਪਰ ਤੇਰੇ ਵਰਗਾ ਝੂਠਾ ਵੀ ਕੋਈ ਨਹੀਂ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ, ਮੂਰੇ ਤਾਂ ਚੋਲੀਏ। ਜੋ ਗੁਰੂ ਰਸਤਾ ਦੱਸਦਾ ਹੈ ਉਸ ਰਸਤੇ ਤੇ ਚੱਲੀਏ, ਤੇ ਗੁਰੂ ਤੇ ਇਹੋ ਹੀ ਕਹਿੰਦਾ ਹੈ, ਸੱਚ ਬੋਲੋ, ਸੱਚੇ ਦੇ ਨਾਲ ਜੁੜੋ। ਪਰ ਕਈ ਵਾਰੀ ਦੇਖਦੇ ਹਾਂ ਕਈ ਬੰਦੇ ਬੋਲਦੇ ਬਹੁਤ ਨੇ, ਮਤਲਬ ਹੋਵੇ ਭਾਵੇਂ ਨਾ, ਬੋਲਣਾ ਜ਼ਰੂਰ ਹੈ। ਇਸੇ ਤਰ੍ਹਾਂ ਇੱਕ ਬੰਦਾ ਆਪਣੇ ਘਰ ਤੋਂ ਚੱਲਿਆ, ਕਿਧਰੇ ਦੂਰ ਜਾਣਾ ਸੀ, ਰਾਤ ਪਈ, ਇੱਕ ਪਿੰਡ ਆਇਆ, ਇੱਕ ਘਰ ਦਾ ਬੂਹਾ ਖੜਕਾਇਆ। ਉਸ ਘਰ ਦੇ ਅੰਦਰ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ। ਇਸ ਨੇ ਕਿਹਾ, ਮਾਤਾ ਪਰਦੇਸੀ ਹਾਂ, ਰਾਤ ਕੱਟਣੀ। ਉਸ ਮਾਈ ਨੇ ਕਿਹਾ, ਕੋਈ ਗੱਲ ਨਹੀਂ, ਆ ਕਾਕਾ ਤੇਰਾ ਘਰ ਹੈ, ਆ ਘਰ ਆਰਾਮ ਕਰ। ਪਹਿਲਾਂ ਹੁੰਦਾ ਸੀ ਲੋਕ ਆਏ ਗਏ ਮੁਸਾਫਰਾਂ ਨੂੰ ਆਪਣੇ ਘਰ ਵਿੱਚ ਆਸਰਾ ਦਿੰਦੇ ਸਨ। ਅੱਜ ਕੱਲ੍ਹ ਤੇ ਹੁਣ ਮਾਹੌਲ ਵੱਖਰਾ ਹੈ, ਅੱਜ ਕੱਲ੍ਹ ਤੇ ਲੋਕ ਸੱਕਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਬੇਗਾਨਿਆਂ ਨੂੰ ਰਾਤ ਘਰ ਕੌਣ ਰੱਖੇ। ਮਾਈ ਨੇ ਕਿਹਾ, ਆ ਕਾਕਾ ਤੇਰਾ ਘਰ ਹੈ, ਰਾਤ ਰਹਿ। ਮਾਈ ਨੇ ਕਿਹਾ, ਕਾਕਾ ਤੈਨੂੰ ਭੁੱਖ ਲੱਗੀ ਹੋਵੇਗੀ, ਕੁਝ ਬਣਾ ਦੇ। ਇਸ ਬੰਦੇ ਨੇ ਕਿਹਾ, ਮਾਤਾ ਮੇਰੇ ਕੋਲ ਚੌਲ ਹੈ ਨੇ, ਚੌਲ ਮੈਂ ਦੇ ਦੇਣਾ, ਬਣਾ ਤੂੰ ਦੇ। ਮਾਈ ਨੇ ਪਤੀਲੇ ਵਿੱਚ ਪਾਣੀ ਪਾਇਆ, ਚੌਲ ਪਾ ਕੇ ਚੁੱਲ੍ਹੇ ਉੱਤੇ ਰੱਖੇ। ਪਾਣੀ ਉਬਲਣ ਲੱਗ ਪਿਆ। ਇਹ ਹੁਣ ਮਾਤਾ ਦੇ ਕੋਲ ਬਹਿ ਗਿਆ ਤੇ ਬੋਲਣ ਦੀ ਆਦਤ ਬੜੀ ਸੀ, ਐਵੇਂ ਕੋਈ ਨਾ ਕੋਈ ਗੱਲ ਕਰੀ ਜਾਵੇ। ਜਦ ਕੋਈ ਗੱਲ ਨਾ ਸੁੱਝੀ, ਮਾਈ ਦੇ ਘਰ ਦੇ ਦਰਵਾਜ਼ੇ ਵੱਲ ਦੇਖਿਆ, ਘਰ ਦੇ ਅੰਦਰ ਮੱਝ ਬੱਝੀ ਹੋਈ ਸੀ। ਹੋਰ ਕੁਝ ਨਾ ਸੁੱਝਿਆ ਤੇ ਕਹਿਣ ਲੱਗਾ, ਮਾਤਾ ਤੇਰੇ ਘਰ ਦਾ ਦਰਵਾਜ਼ਾ ਬੜਾ ਛੋਟਾ ਹੈ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਕਹਿੰਦਾ, ਮਾਈ ਤੇਰੇ ਘਰ ਦਾ ਦਰਵਾਜ਼ਾ ਛੋਟਾ ਹੈ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਮਾਈ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗੀ, ਚੰਗਾ ਤੈਨੂੰ ਘਰ ਰੱਖਿਆ, ਮੇਰੀ ਮੱਝ ਮਾਰਨ ਲੱਗਾ, ਝੋਲੀ ਕਰ। ਮਾਈ ਕਹਿਣ ਲੱਗੀ, ਝੋਲੀ ਅੱਗੇ ਕਰ, ਆਪਣੀ ਕਮੀਜ਼ ਅੱਗੇ ਕਰ। ਇਸਨੇ ਕਮੀਜ਼ ਅੱਗੇ ਕੀਤੀ। ਮਾਈ ਨੇ ਉਹ ਜਿਹੜਾ ਚੌਲਾਂ ਦਾ ਪਤੀਲਾ ਸੀ ਪਾਣੀ ਸਮੇਤ ਇਹਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੀ, ਇਹ ਫੜ ਆਪਣੀ ਚੌਲ ਤੇ ਇੱਥੋਂ ਤੁਰਦਾ ਹੋ, ਚੰਗਾ ਤੈਨੂੰ ਘਰ ਰੱਖਿਆ, ਤੂੰ ਤੇ ਮੇਰੀ ਮੱਝ ਮਾਰਨ ਲੱਗਾ। ਉਬਲਦੇ ਹੋਏ ਚੌਲ ਪਾਣੀ ਸਮੇਤ ਝੋਲੀ ਵਿੱਚ ਨੇ ਮਾਈ ਦੇ ਘਰੋਂ ਤੁਰਿਆ ਤੇ ਰਸਤੇ ਵਿੱਚ ਕਿਸੇ ਨੇ ਪੁੱਛਿਆ, ਉਹ ਪਾਈ ਤੇਰੀ ਝੋਲੀ ਵਿੱਚ ਕੀ ਹੈ, ਤੇਰੀ ਝੋਲੀ ਵਿੱਚ ਕੀ ਹੈ, ਪਾਣੀ ਡਿੱਗਦਾ ਜਾਂਦਾ ਹੈ, ਕੀ ਚੋਰਿਆ ਤੇਰੀ ਝੋਲੀ ਵਿੱਚੋਂ। ਹੁਣ ਸਮਝ ਆ ਗਈ ਸੀ। ਕਹਿਣ ਲੱਗਾ, ਇਹ ਜ਼ੁਬਾਨ ਦਾ ਰਸ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ, ਇਹ ਮੇਰੀ ਬੋਲੀ ਦਾ ਫਲ ਹੈ, ਮਾੜਾ ਬੋਲਿਆ ਤੇ ਮਾੜੀ ਬੋਲੀ ਦਾ ਇਹ ਮੈਨੂੰ ਫਲ ਮਿਲਿਆ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਬਹੁਤਾ ਬੋਲਣਾ ਵੀ ਮਾੜਾ ਤੇ ਕਈ ਵਾਰੀ ਬਹੁਤਾ ਚੁੱਪ ਰਹਿਣਾ ਵੀ। ਕਈ ਵਾਰੀ ਦੇਖਦੇ ਹਾਂ ਕਿ ਕੁਝ ਬੰਦੇ ਮੌਨ ਧਾਰਦੇ ਨੇ, ਮੌਨੀ ਅਖਵਾਉਂਦੇ ਨੇ, ਮੂੰਹ ਤੇ ਕੱਪੜਾ ਬੰਨ ਲੈਂਦੇ ਨੇ ਕਿ ਅਸੀਂ ਬੋਲਦੇ ਨਹੀਂ, ਮੌਨੀ ਰਹਿਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ, ਸਿਮਰਨ ਵਾਸਤੇ। ਬੋਲਣਾ ਮਾੜਾ ਨਹੀਂ, ਪਰ ਇਹ ਦੇਖੋ ਕਿ ਬੋਲਿਆ ਕੀ ਹੈ। ਤੇ ਸਾਹਿਬ ਜੀ ਕਹਿੰਦੇ ਹਨ, ਮੌਨੀ ਹੋ ਗਏ, ਮੂੰਹ ਤੂੰ ਕੁਝ ਨਹੀਂ ਬੋਲਣਾ, ਮੂੰਹ ਤੇ ਕੱਪੜਾ ਵੀ ਬੰਨ ਲਿਆ, ਪਰ ਮਨ ਦੇ ਅੰਦਰ ਜੇ ਭਾਂਬੜ ਬਲਦੇ ਹੋਣ ਤੇ ਐਸੇ ਮੌਨ ਦਾ ਕੀ ਫਾਇਦਾ। ਬੋਲੇ ਨਾਹੀਂ ਹੋਏ ਬੈਠਾ ਮੌਨੀ, ਅੰਤਰ ਕਲਪ ਪਵਾਈਏ ਜੋਨੀ। ਬਾਹਰੋਂ ਤੇ ਮੌਨ ਧਾਰ ਲਿਆ ਤੇ ਮਨ ਦੇ ਅੰਦਰ ਭਾਂਬੜ ਮੱਚਦੇ ਹੋ, ਐਸੇ ਮੌਨ ਦਾ ਕੀ ਫਾਇਦਾ। ਇੱਕ ਸੰਤ ਸੀਤਲ ਦਾਸ ਆਨੰਦਪੁਰ ਸਾਹਿਬ ਆਇਆ, ਨਾਮ ਸੀਤਲ ਜੀ। ਇਹ ਬੜੇ ਸ਼ਾਂਤ ਸੁਭਾਅ ਦੇ ਨੇ, ਬੋਲਦੇ ਨੇ, ਸੁਥਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇਹ ਮਖੌਲੀਆ ਵੀ ਬੜਾ ਸੀ ਤੇ ਗੁਰਮੁਖ ਵੀ ਬੜਾ ਸੀ, ਪਰ ਮਖੌਲ ਮਖੌਲ ਵਿੱਚ ਹੀ ਸਿੱਖਿਆ ਦੇ ਜਾਂਦਾ ਸੀ। ਸੁਥਰੇ ਨੂੰ ਪਤਾ ਲੱਗਾ ਕਿ ਸੀਤਲ ਦਾਸ ਆਇਆ। ਕਹਿੰਦੇ ਨੇ, ਸਾਨੂੰ ਗੁੱਸਾ ਨਹੀਂ ਆਉਂਦਾ, ਮੌਨੀ ਹੈ। ਤੇ ਸੁਥਰਾ ਸੀਤਲ ਦਾਸ ਦੇ ਡੇਰੇ ਪਹੁੰਚਿਆ, ਕਾਫੀ ਲੋਕ ਬੈਠੇ ਸਨ ਤੇ ਸੁਥਰਾ ਜਾ ਕੇ ਸੀਤਲ ਦਾਸ ਦੇ ਸਾਹਮਣੇ ਬਹਿ ਗਿਆ ਤੇ ਸੀਤਲ ਦਾਸ ਨੇ ਕਿਹਾ ਕਿ ਪਾਸੇ ਹੋ ਜਾ, ਪਰ ਸੁਥਰਾ ਹੋਰ ਅੱਗੇ ਹੋ ਗਿਆ। ਉਸਨੇ ਫਿਰ ਕੋਸ਼ਿਸ਼ ਕੀਤੀ ਕਿ ਸੁਥਰਾ ਪਰ ਹਟ ਕੇ ਬੈਠੇ ਤੇ ਸੁਥਰਾ ਹੋਰ ਅੱਗੇ ਹੋ ਜਾਵੇ। ਦੋ ਤਿੰਨ ਵਾਰੀ ਇਸੇ ਤਰ੍ਹਾਂ ਹੋਇਆ, ਸੁਥਰਾ ਅੱਗੋਂ ਨਾ ਪਾਸੇ ਹਟਿਆ ਤੇ ਸੀਤਲ ਦਾਸ ਨੂੰ ਗੁੱਸਾ ਚੜਿਆ। ਆਮ ਸਾਧੂਆਂ ਕੋਲ, ਵੈਰਾਗੀਆਂ ਕੋਲ ਇੱਕ ਚਿਮਟਾ ਹੁੰਦਾ ਹੈ ਜਿਹੜਾ ਪੁੱਠਾ ਗੜ ਛੱਡਦੇ ਨੇ ਜ਼ਮੀਨ ਵਿੱਚ। ਸੀਤਲ ਦਾਸ ਕੋਲ ਵੀ ਇਹ ਚਿਮਟਾ ਸੀ। ਚਿਮਟਾ ਪਕੜਿਆ ਤੇ ਸੁਥਰੇ ਦੇ ਦੁਆਲੇ ਹੋ ਗਿਆ। ਹੁਣ ਸੁਥਰਾ ਅੱਗੇ ਅੱਗੇ ਤੇ ਚਿਮਟਾ ਪਕੜ ਕੇ ਸੀਤਲ ਦਾਸ ਪਿੱਛੇ ਪਿੱਛੇ। ਹੁਣ ਇਹ ਤੇ ਸੁਥਰੇ ਦਾ ਇੱਕ ਖੇਲ ਸੀ ਤੇ ਸੁਥਰੇ ਨੇ ਕਿਹਾ, ਸੀਤਲ ਦਾਸ ਤੇਰਾ ਨਾਮ ਹੀ ਸੀਤਲ ਦਾਸ ਹੈ, ਅਸਲ ਵਿੱਚ ਤੇਰਾ ਨਾਮ ਅਗਨੀ ਦਾਸ ਹੋਣਾ ਚਾਹੀਦਾ। ਨਾਮ ਸੀਤਲ ਦਾਸ ਰਖਵਾਏ ਹੈ। ਉਹ ਤੂੰ ਕਹਿਣਾ ਕਿ ਮੇਰੇ ਵਰਗਾ ਸੀਤਲ ਸ਼ਾਂਤ ਸੁਭਾਅ ਦਾ ਕੋਈ ਨਹੀਂ ਤੇ ਅੰਦਰ ਤੇਰੇ ਕ੍ਰੋਧ ਦੇ ਭਾਂਬੜ ਪੈ ਮੱਚਦੇ ਨੇ। ਐਸੇ ਮੋਹਨ ਔਰ ਐਸੇ ਸੀਤਲ ਨਾਮ ਦਾ ਕਿਆ ਫਾਇਦਾ ਜੇ ਤੇਰੇ ਮਨ ਵਿੱਚ ਸ਼ਾਂਤੀ ਨਹੀਂ, ਜੇ ਤੇਰੇ ਮਨ ਵਿੱਚ ਪ੍ਰਭੂ ਦਾ ਪਿਆਰ ਨਹੀਂ। ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈ ਹੈ ਜੋਨੀ। ਔਰ ਬੋਲ ਕੈਸਾ। ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬੋਲੀ ਹੀ ਬੇਗਾਨੇ ਨੂੰ ਆਪਣਾ ਬਣਾਉਂਦੀ ਹੈ ਔਰ ਬੋਲੀ ਹੀ ਆਪਣੇ ਨੂੰ ਬੇਗਾਨਾ ਕਰ ਦਿੰਦੀ ਹੈ। ਗੰਢ ਪਰੀਤੀ ਮਿੱਠੇ ਬੋਲ, ਗੰਢ ਪਰੀਤੀ ਮਿੱਠੇ ਬੋਲ। ਗੰਢ ਕਹਿੰਦੇ ਨੇ ਰਿਸ਼ਤਾ, ਸੰਬੰਧ। ਕਿਸੇ ਬੇਗਾਨੇ ਨੂੰ ਜੇ ਆਪਣਾ ਬਣਾਉਣਾ ਹੈ, ਉਹਦੇ ਨਾਲ ਮਿੱਠਾ ਬੋਲ ਬੋਲੀਏ ਤੇ ਬੇਗਾਨਾ ਵੀ ਆਪਣਾ ਹੋ ਜਾਏਗਾ, ਤੇ ਜੇ ਮਾੜੀ ਬੋਲੀ ਬੋਲਾਂਗੇ ਤੇ ਆਪਣਾ ਵੀ ਬੇਗਾਨਾ ਹੋ ਜਾਏਗਾ। ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ, ਕਿਸੇ ਨਾਲ ਵੀ ਪਿਆਰ ਦੀ ਸਾਂਝ ਪਾਣੀ ਹੈ ਤੇ ਮਿੱਠੇ ਬੋਲ ਬੋਲੋ। ਉਸ ਪ੍ਰਭੂ ਨਾਲ ਸਾਂਝ ਪਾਣੀ ਹੈ ਤਾਂ ਵੀ ਮਿੱਠਾ ਬੋਲੋ, ਉਹਦਾ ਨਾਮ ਬੋਲੋ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਿੱਠਾ ਬੋਲ, ਪਿਆਰਾ ਬੋਲ ਆਮ ਇਨਸਾਨ ਨੂੰ ਵੀ ਆਪਣਾ ਬਣਾਉਂਦਾ ਹੈ ਤੇ ਮਿੱਠਾ ਬੋਲ ਪ੍ਰਭੂ ਦਾ ਸਿਮਰਨ, ਪ੍ਰਭੂ ਦੇ ਨਾਲ ਸੰਬੰਧ ਬਣਾ ਦਿੰਦਾ ਹੈ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੀ ਬੋਲੀ ਬੇਗਾਨਿਆਂ ਨੂੰ ਆਪਣਾ ਬਣਾਉਂਦੀ ਹੈ ਤੇ ਖਰਵੀ ਬੋਲੀ, ਮਾੜੀ ਬੋਲੀ ਆਪਣਿਆਂ ਨੂੰ ਬੇਗਾਨਿਆਂ ਕਰਦੀ ਹੈ। ਜਿਸ ਤਰ੍ਹਾਂ ਪਾਂਡਵਾਂ ਨੇ ਇੰਦਰਪ੍ਰਸਥ ਸ਼ਹਿਰ ਵਸਾਇਆ ਔਰ ਆਪਣੇ ਮਹਿਲਾਂ ਵਿੱਚ ਦੋ ਮਹਿਲ ਐਸੇ ਵੀ ਬਣਾਏ, ਇੱਕ ਮਹਿਲ ਐਸਾ ਜਿਹਦੇ ਅੰਦਰ ਪਾਣੀ ਹੈ ਪਰ ਇੰਜ ਲੱਗਦਾ ਜਿਵੇਂ ਕਿ ਫਰਸ਼ ਹੈ, ਦੂਸਰਾ ਮਹਿਲ ਜਿੱਥੇ ਫਰਸ਼ ਹੈ ਪਰ ਇੰਜ ਲੱਗਦਾ ਜਿਵੇਂ ਪਾਣੀ ਹੈ। ਪਾਂਡਵਾਂ ਨੇ ਸ਼ਹਿਰ ਵਸਾਇਆ, ਕੈਰਵਾਂ ਨੂੰ ਸ਼ਹਿਰ ਔਰ ਮਹਿਲ ਦਿਖਾਉਣ ਵਾਸਤੇ ਇੰਦਰਪ੍ਰਸਥ ਬੁਲਾਇਆ। ਦੁਰਯੋਧਨ ਆਪਣੇ ਭਰਾਵਾਂ ਦੇ ਨਾਲ ਪਾਂਡਵਾਂ ਦੇ ਮਹਿਲ ਦੇਖਣ ਵਾਸਤੇ ਆਇਆ, ਜਿੱਥੇ ਪਾਣੀ ਸੀ, ਲੱਗਦਾ ਇਸ ਤਰ੍ਹਾਂ ਸੀ ਜਿਵੇਂ ਕਿ ਸੁੱਕੀ ਜਗ੍ਹਾ ਹੈ। ਦੁਰਯੋਧਨ ਨੇ ਸੁੱਕੀ ਜਗ੍ਹਾ ਸਮਝ ਕੇ ਪੈਰ ਰੱਖਿਆ ਪਰ ਹੈ ਸੀ ਪਾਣੀ। ਦੁਰਯੋਧਨ ਪਾਣੀ ਵਿੱਚ ਡਿੱਗ ਪਿਆ। ਦ੍ਰੋਪਦੀ ਜਿਹੜੀ ਪਾਂਡਵਾਂ ਦੀ ਪਤਨੀ ਸੀ, ਉਸਨੇ ਦੇਖਿਆ ਕਿ ਦੁਰਯੋਧਨ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਨੇ ਬੋਲੀ ਮਾਰੀ, ਬੋਲ ਬੋਲਿਆ, ਅੰਨੇ ਦੀ ਔਲਾਦ ਅੰਨੀ ਹੋਈ। ਦੁਰਯੋਧਨ ਨੂੰ ਬੜਾ ਗੁੱਸਾ ਲੱਗਾ। ਦੁਰਯੋਧਨ ਨੇ ਕਿਹਾ, ਦ੍ਰੋਪਦੀ ਤੂੰ ਲੱਗਦੀ ਸਾਡੀ ਭਾਬੀ ਹੈ, ਤੂੰ ਸਾਡੇ ਨਾਲ ਮਖੌਲ ਕਰਦੀ ਪਰ ਤੂੰ ਸਾਡੇ ਪਿਤਾ ਨੂੰ ਅੰਨਾ ਆਖਿਆ ਹੈ, ਪਿਤਾ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ। ਤੂੰ ਸਾਨੂੰ ਕਿਹਾ ਅੰਨੇ ਦੀ ਔਲਾਦ ਅੰਨੀ, ਕਦੀ ਸਮਾਂ ਆਇਆ ਤੇ ਫਿਰ ਤੈਨੂੰ ਦੱਸਾਂਗੇ ਕਿ ਇਸ ਮਾੜੇ ਬੋਲ ਦਾ ਨਤੀਜਾ ਕੀ ਨਿਕਲਦਾ। ਔਰ ਫਿਰ ਉਹ ਸਮਾਂ ਆਇਆ। ਕੈਰਵਾਂ ਪਾਂਡਵਾਂ ਨੇ ਜੂਆ ਖੇਡਿਆ। ਕੈਰਵਾਂ ਨੇ ਧੋਖੇ ਦੇ ਨਾਲ ਜੂਏ ਦੇ ਵਿੱਚ ਪਾਂਡਵਾਂ ਦਾ ਸਾਰਾ ਰਾਜ ਭਾਗ ਜਿੱਤ ਲਿਆ, ਦ੍ਰੋਪਦੀ ਨੂੰ ਵੀ ਜਿੱਤ ਲਿਆ। ਜਿਸ ਵੇਲੇ ਪਾਂਡਵ ਦ੍ਰੋਪਦੀ ਹਾਰ ਗਏ, ਉਸ ਵਕਤ ਦੁਰਯੋਧਨ ਨੇ ਆਪਣੇ ਭਰਾ ਦੁਸ਼ਾਸਨ ਨੂੰ ਆਖਿਆ, ਜਾ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿੱਚ ਲੈ ਕੇ ਆ, ਅੱਜ ਮੈਂ ਉਹਨੂੰ ਦੱਸਾਂ ਕਿ ਕਿਸ ਤਰ੍ਹਾਂ ਮਾੜਾ ਬੋਲ ਬੋਲੀ ਦਾ ਹੈ, ਕਿਸ ਤਰ੍ਹਾਂ ਉਸਨੇ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ। ਦੁਸ਼ਾਸਨ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਭਰੇ ਦਰਬਾਰ ਵਿੱਚ ਲੈ ਕੇ ਆਇਆ। ਦ੍ਰੋਪਦੀ ਨੇ ਦੇਖਿਆ ਕਿ ਉਹਦੇ ਪੰਜ ਪਤੀ ਸਿਰ ਝੁਕਾ ਕੇ ਬੈਠੇ ਹਨ, ਵੱਡੇ ਵੱਡੇ ਯੋਧੇ ਦਰਬਾਰ ਵਿੱਚ ਬੈਠੇ ਹਨ, ਪਰ ਦੁਰਯੋਧਨ ਦੇ ਅੱਗੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ। ਦ੍ਰੋਪਦੀ ਨੇ ਉਸ ਵੇਲੇ ਕਿਹਾ ਦੁਰਯੋਧਨ ਨੂੰ, ਮੈਂ ਤੇਰੀ ਭਰਜਾਈ ਹਾਂ, ਤੇਰੀ ਭਾਬੀ ਹਾਂ, ਇਹ ਸਲੂਕ ਤੇਰੇ ਵਾਸਤੇ ਠੀਕ ਨਹੀਂ ਜੋ ਤੂੰ ਮੈਨੂੰ ਵਾਲਾਂ ਤੋਂ ਫੜ ਕੇ ਇਸ ਦਰਬਾਰ ਵਿੱਚ ਬੁਲਾਇਆ। ਤਾਂ ਦੁਰਯੋਧਨ ਨੇ ਉਸ ਵੇਲੇ ਗੁੱਸੇ ਨਾਲ ਆਖਿਆ, ਦ੍ਰੋਪਦੀ ਤੂੰ ਇੱਕ ਬੋਲ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ, ਤੇ ਅੱਜ ਮੈਂ ਤੈਨੂੰ ਦੱਸਦਾ ਕਿ ਅੰਨੇ ਦੀ ਔਲਾਦ ਅੰਨੀ ਕਿਸ ਤਰ੍ਹਾਂ ਹੁੰਦੀ ਹੈ। ਦੁਸ਼ਾਸਨ ਨੂੰ ਦੁਰਯੋਧਨ ਨੇ ਆਖਿਆ, ਦ੍ਰੋਪਦੀ ਦੀ ਸਾੜੀ ਉਤਾਰ ਕੇ ਪਰੇ ਦਰਬਾਰ ਦੇ ਵਿੱਚ ਇਸ ਦੀ ਬੇਇੱਜ਼ਤੀ ਕਰ ਦਿਓ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਹਨ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਜਿਹੜੇ ਸਿਪਾਹੀ ਹਨ ਉਹ ਦ੍ਰੋਪਦੀ ਦੀ ਸਾੜੀ ਖਿੱਚਦੇ ਹਨ, ਪਰ ਉਹ ਜਿਹੜੀ ਦ੍ਰੋਪਦੀ ਹੈ, ਅੱਖੀ ਮੀਟ ਧਿਆਨ ਤਰ ਆਹਾਂ ਹਾਂ ਹਾਂ ਕ੍ਰਿਸ਼ਨ ਕਰੇ ਬਿਲ ਲਾਂਦੀ, ਉਹ ਦ੍ਰੋਪਦੀ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕਰਦੀ ਹੈ। ਇਹ ਠੀਕ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਨੇ ਉਸਦੀ ਰੱਖਿਆ ਕੀਤੀ, ਪਰ ਦ੍ਰੋਪਦੀ ਨੂੰ ਜੋ ਸਜ਼ਾ ਮਿਲੀ ਇਸੇ ਕਰਕੇ ਮਿਲੀ ਕਿਉਂਕਿ ਉਸਨੇ ਮਾੜਾ ਬੋਲ ਬੋਲਿਆ ਸੀ, ਅੰਨੇ ਦੀ ਔਲਾਦ ਅੰਨੀ ਹੋਈ, ਔਰ ਕੈਰਵਾਂ ਨੇ ਰਾਜ ਭਾਗ ਜਿੱਤਿਆ, ਦ੍ਰੋਪਦੀ ਦੀ ਬੇਇੱਜ਼ਤੀ ਕੀਤੀ, ਔਰ ਅਖੀਰ ਨਤੀਜਾ ਕੀ ਨਿਕਲਿਆ, ਮਹਾਂਭਾਰਤ ਦਾ ਯੁੱਧ ਹੋਇਆ, ਲੱਖਾਂ ਲੋਕ ਇਸ ਲੜਾਈ ਵਿੱਚ ਮਾਰੇ ਗਏ, ਪਰ ਕਿਸ ਪਿੱਛੇ ਇੱਕੋ ਹੀ ਬੋਲੀ ਅੰਨੇ ਦੀ ਔਲਾਦ ਅੰਨੀ ਹੋਈ, ਇਸ ਮਾੜੀ ਬੋਲੀ ਨੇ ਲੱਖਾਂ ਲੋਕਾਂ ਦੀ ਜਾਨ ਗਵਾਈ, ਕਿੱਡਾ ਨੁਕਸਾਨ ਹੋਇਆ, ਇਤਨੇ ਲੋਕ ਮਰ ਗਏ ਕਿ ਇਸ ਲੜਾਈ ਨੂੰ ਹੀ ਲੋਕ ਮਹਾਂਭਾਰਤ ਕਹਿ ਕੇ ਯਾਦ ਕਰਨ ਲੱਗ ਪਏ। ਤੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਐਸੀ ਬੋਲੀ ਬੋਲੋ ਕਿ ਤੁਹਾਡਾ ਆਪਣਾ ਮਨ ਵੀ ਸੁਖੀ ਹੋਵੇ, ਸੁਣਨ ਵਾਲੇ ਦਾ ਮਨ ਵੀ ਸੁਖੀ ਹੋਵੇ। ਅਸੀਂ ਘਰ ਵਿੱਚ ਇੱਕ ਦੂਸਰੇ ਨਾਲ ਜੇ ਚੰਗਾ ਨਹੀਂ ਬੋਲਦੇ, ਸਾਡੇ ਘਰ ਵਿੱਚ ਵੀ ਕਲੇਸ਼ ਰਹੇਗਾ। ਇੱਕ ਕਹੇ ਦੂਸਰਾ ਮਨ ਰਵੇ, ਇੱਕ ਗੁੱਸੇ ਵਿੱਚ ਬੋਲਦਾ ਦੂਸਰਾ ਅੱਗੋਂ ਪਿਆਰ ਨਾਲ ਬੋਲੇ, ਘਰ ਦਾ ਕਲੇਸ਼ ਵੀ ਦੂਰ ਹੋ ਜਾਏਗਾ। ਪਰ ਜੇ ਬੰਦਾ ਇੱਕ ਗੁੱਸੇ ਵਿੱਚ ਬੋਲ ਰਿਹਾ ਤੇ ਦੂਸਰਾ ਵੀ ਅੱਗੋਂ ਗੁੱਸੇ ਨਾਲ ਬੋਲੇ, ਫਿਰ ਘਰ ਵਿੱਚ ਕਲੇਸ਼ ਹੋਵੇਗਾ। ਤੇ ਜੇ ਬੰਦਾ ਇਹ ਸੋਚੇ ਇਹ ਮਾੜਾ ਬੋਲਦਾ ਹੈ, ਬੇਸ਼ੱਕ ਬੋਲੀ ਜਾਵੇ ਪਰ ਮੈਂ ਮਾੜਾ ਨਹੀਂ ਬੋਲਣਾ, ਤੇ ਉਹਦੇ ਨਾਲ ਕੀ ਹੋਵੇਗਾ? ਜਿਹੜਾ ਮਾੜਾ ਬੋਲਦਾ ਹੈ ਖੁਦ ਹੀ ਸੋਚੇਗਾ ਇਹ ਤੇ ਮਾੜਾ ਬੋਲਦਾ ਨਹੀਂ, ਫਿਰ ਮੈਂ ਮਾੜਾ ਕਿਉਂ ਬੋਲਾਂ? ਆਓ ਭਾਈ ਸਾਰੀ ਬਾਣੀ ਕਥਾ ਦਾ ਇਹੋ ਹੀ ਨਿਚੋੜ ਹੈ ਕਿ ਭਾਈ ਚੰਗਾ ਬੋਲੋ, ਮਿੱਠਾ ਬੋਲੋ, ਕਿਉਂਕਿ ਜਿਸ ਬੰਦੇ ਦੀ ਬੋਲੀ ਚੰਗੀ ਨਹੀਂ ਸਮਝੋ ਇਹਦੇ ਜੀਵਨ ਵਿੱਚ ਕੁਝ ਵੀ ਚੰਗਾ ਨਹੀਂ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ, ਜੈਸੇ ਰਾਮ ਨਾਮ ਰਵ ਰਹੀ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਕਈ ਕੌੜਾ ਬੋਲਦੇ ਨੇ ਬੁਰੇ ਬਣਦੇ ਹਨ, ਕਈ ਮਿੱਠਾ ਬੋਲਦੇ ਹਨ ਚੰਗੇ ਲੱਗਦੇ ਹਨ, ਪਰ ਕਈ ਮਿੱਠਾ ਬੋਲ ਕੇ ਠੱਗ ਵੀ ਲੈਂਦੇ ਹਨ। ਐਸੇ ਠੱਗਾਂ ਤੋਂ ਵੀ ਬਚਣਾ ਚਾਹੀਦਾ। ਮਿੱਠੀ ਬੋਲੀ ਦਾ ਮਤਲਬ ਇਹ ਨਹੀਂ ਕਿ ਮਿੱਠਾ ਬੋਲ ਕੇ ਦੂਸਰਿਆਂ ਨੂੰ ਠੱਗੀ ਜਾਓ, ਨਹੀਂ। ਮਨੋ ਮਿੱਠਾ ਬੋਲਣਾ, ਭਲਾ ਕਰਨਾ, ਭਲਾ ਮੰਗਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ। ਭਾਈ ਬੋਲਦੇ ਅਸੀਂ ਵੀ ਹਾਂ, ਬੋਲਦਾ ਪਰਮੇਸ਼ਰ ਵੀ ਹੈ, ਪਰ ਕਿਸ ਤਰ੍ਹਾਂ? ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ। ਕਹਿੰਦੇ ਹਨ ਹੈ ਪਰਮਾਤਮਾ ਤੂੰ ਵੀ ਬੋਲਦਾ ਹੈ, ਤੇਰੀ ਬੋਲੀ ਬੜੀ ਮਿੱਠੀ, ਕੱਪੜੇ ਚੰਗੇ ਪਾਏ ਹੋਣ ਬੰਦਾ ਦਿਸੇ ਵੀ ਚੰਗਾ ਪਰ ਬੋਲੇ ਕੌੜਾ ਤੇ ਕਿੱਡਾ ਭੈੜਾ ਲੱਗਦਾ। ਜੇ ਚੰਗੇ ਵਸਤਰ ਪਾਏ ਨੇ ਸੋਹਣਾ ਲੱਗਦਾ ਹੈ ਭਾਈ, ਤੇ ਬੋਲੀ ਵੀ ਮਿੱਠੀ ਰੱਖ ਤੇ ਬੋਲੋ, ਪਰ ਕੈਸਾ? ਜਿਸ ਬੋਲਤ ਮੁਖ ਪਵਿੱਤ ਹੋਏ, ਐਸਾ ਬੋਲੋ ਕਿ ਤੁਹਾਡਾ ਮੂੰਹ ਪਵਿੱਤਰ ਹੋਵੇ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਬੋਲਦਾ ਬਬੀਆ ਵੀ ਹੈ। ਹੈ ਬੰਦਿਆ, ਜੇ ਤੂੰ ਚੰਗਾ ਨਹੀਂ ਬੋਲਦਾ ਤੇਰੇ ਨਾਲ ਉੱਤੇ ਬਬੀਆ ਹੀ ਚੰਗਾ ਹੈ।
ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਾਂਦਰ ਸੁਣੀ ਪੁਕਾਰ, ਮੇਗੇ ਨੂੰ ਫੁਰਮਾਨ ਹੋਆ, ਬਰਸੋ ਕਿਰਪਾ ਤਾਰ।
ਗੁਰੂ ਸਾਹਿਬ ਜੀ ਕਹਿੰਦੇ ਨੇ ਆ ਇਨਸਾਨ ਬਬੀਏ ਕੋਲੋਂ ਸਿੱਖਿਆ ਲੈ, ਅੰਮ੍ਰਿਤ ਵੇਲੇ ਉੱਠ, ਬਬੀਏ ਦੀ ਤਰ੍ਹਾਂ ਬੋਲ, ਗੁਰਮੁਖ ਬਣ, ਉਸ ਪਰਮਾਤਮਾ ਨੂੰ ਯਾਦ ਕਰ। ਜਦ ਪਰਮਾਤਮਾ ਨੂੰ ਯਾਦ ਕਰੇਗਾ ਤੇ ਫਿਰ ਗੁਰੂ ਵੀ ਜਿਸ ਤਰ੍ਹਾਂ ਬਰਸਾਤ ਪੈਂਦੀ ਏ ਇਸ ਤਰ੍ਹਾਂ ਤੇਰੇ ਤੇ ਦਿਆਲ ਹੋ ਕੇ ਮਿਹਰਾਂ ਦਾ ਮੀਂਹ ਵਰਸਾਵੇਗਾ। ਆਓ ਭਾਈ ਇਸ ਕੀਰਤਨ ਤੋਂ ਅੱਜ ਆਪਾਂ ਸਿੱਖਿਆ ਲਈਏ, ਬੇਸ਼ੱਕ ਘੱਟ ਬੋਲੀਏ ਪਰ ਚੰਗਾ ਬੋਲੀਏ, ਮਿੱਠਾ ਬੋਲੀਏ, ਤਾਂ ਕਿ ਸੁਣਨ ਵਾਲਾ ਸਾਡੇ ਨਾਲ ਪਿਆਰ ਕਰੇ ਔਰ ਸਾਡੀ ਬੋਲੀ ਸੁਣ ਕੇ ਉਹਦਾ ਵੀ ਮਨ ਸੁਖੀ ਹੋਵੇ ਔਰ ਅਸੀਂ ਵੀ ਸੁਖੀ ਹੋਈਏ।
ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ।
ਅੰਤ ਵਿੱਚ ਇਹੋ ਹੀ ਆਖਾਂਗੇ, ਆਪਣੇ ਘਰਾਂ ਦੇ ਮਾਹੌਲ ਨੂੰ ਸੁਧਾਰਨ ਵਾਸਤੇ ਮਿੱਠਾ ਬੋਲਣਾ ਸ਼ੁਰੂ ਕਰੀਏ, ਇੱਕ ਦੂਸਰੇ ਦਾ ਆਦਰ ਮਾਣ ਕਰਨਾ ਸ਼ੁਰੂ ਕਰੀਏ।
ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ। क्या